1411 ਅੰਗ ਤੇ 11ਵਾਂ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਉਸ ਮਨੁੱਖ ਦੇ ਜੰਮਣ ਦਾ ਕੀ ਫਲ ਹੈ, ਕੀ ਲਾਭ ਗਿਣਨਾ ਕਰੀਏ, ਜਾਂ ਜਿਹਦੇ ਹਿਰਦੇ 'ਚ ਹਰੀ ਦੀ ਭਾਵ ਭਾਵ ਪ੍ਰੇਮਾ ਭਗਤੀ ਨਹੀਂ ਹੈਗੀ, ਐਦਾ ਖਾਧਾ ਬਾਦ ਹੈ ਜਾਂ ਮਨ ਦੂਜਾ ਭਾਵ। ਇਹ ਮਨੁੱਖ ਦਾ ਚੰਗੀਆਂ ਚੰਗੀਆਂ ਕੱਪੜਿਆਂ ਦਾ ਪਾਉਣਾ, ਚੰਗੇ ਪਦਾਰਥਾਂ ਦਾ ਖਾਣਾ ਸਾਰਾ ਵਿਅਰਥ ਹੀ ਹੈ, ਨਿਸਫਲ ਜਾਂਦਾ। ਜਾਂ ਇਹਦੇ ਮਨ ਦੇ ਵਿੱਚ ਦੂਜਾ ਭਾਵ ਦਵੈਸ਼ ਭਾਵ ਹੈ, ਈਰਖਾ ਭਰੀ ਪਈ ਹੈ, ਵੇਖਣ ਸੁਣਨਾ ਝੂਠ ਹੈ, ਮੁੱਖ ਝੂਠਾ ਆਲਾਓ, ਉਹਦਾ ਦੇਖਣਾ ਅਤੇ ਬਚਨਾਂ ਦਾ ਸੁਣਨਾ ਸਭ ਝੂਠ ਹੈ, ਜੋ ਮੂੰਹ ਤੋਂ ਝੂਠਿਆਂ ਬਚਨਾਂ ਨੂੰ ਆ ਲਾਓ ਭਾਵ ਕਥਨ ਕਰਦਾ। ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਵਾਓ ਜਾਓ। ਸਤਿਗੁਰੂ ਕਥਨ ਕਰਦੇ ਆ, ਭਾਈ ਤੂੰ ਵਾਹਿਗੁਰੂ ਨਾਮ ਨੂੰ ਸਲਾਹੁਣਾ ਕਰ, ਹੋਰ ਦੁਨਿਆਵੀ ਪੁਰਸ਼ ਹਉਮੈ 'ਚ ਲਾ ਕੇ ਆਉਂਦੇ ਜਾਂਦੇ ਰਹਿੰਦੇ ਨੇ। ਐਨ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ। ਸੰਸਾਰ ਵਿੱਚ ਨਾਮ ਰਸੀਏ ਉੱਤਮ ਬੰਦੇ ਰੱਬ ਦੇ ਪਿਆਰੇ ਤਾਂ ਬਹੁਤ ਵਿਰਲੇ ਘੱਟ ਹੀ ਨੇ। ਕਿਤੇ ਹੀ ਕੋਟਨ ਮੈਂ ਨਾਨਕ ਕਹੋ ਨਾਰਾਇਣ ਜਿਹੇ ਚੀਤ। ਸੋ ਘਣੇ ਬਹੁਤ ਨਹੀਂ ਹਨ, ਨਾ ਹੀ ਘਣੇ, ਐਨ ਵਿਰਲੇ ਨਾ ਹੀ ਘਣੇ। ਫਿਰ ਫੱਕੜ ਖਰਾਬੜ ਤਾਈਆਂ ਦੇ ਫੈਲਾਉਣ ਵਾਲੇ ਮਨਮੁੱਖ ਬੰਦੇ ਬਹੁਤ ਸਾਰੇ ਇਕੱਠੇ ਸੰਸਾਰ ਦੇ ਵਿੱਚ ਜਿਵੇਂ ਜੰਗਲੀ ਜਾਨਵਰ ਫਿਰਦੇ ਹੁੰਦੇ ਆ, ਇਸ ਤਰ੍ਹਾਂ ਹਨ। ਨਾਨਕ ਲੱਗੀ ਤੁਰ ਮਰੈ ਜੀਵਨ ਨਾ ਹੀ ਤਾਣ। ਮਹਾਰਾਜ ਕਥਨ ਕਰਦੇ ਆ, ਪ੍ਰੇਮ ਰੂਪੀ ਚੋਟ ਦੇ ਲੱਗਣ ਨਾਲ ਤੁਰ ਮਰੈ, ਤੁਰਤ ਭਾਵ ਜਲਦੀ ਜੀਵਿਤ ਭਾਵ ਤੋਂ ਮਰਨਾ ਕਰੇ ਤਾਂ ਸੰਸਾਰ ਦੇ ਤਰਫ ਜਿਉਣ ਦੀ ਉਸ ਵਿੱਚ ਤਾਣ ਬਲ ਨਹੀਂ ਰਹਿੰਦਾ। ਚੋਟੈ ਸੇਤੀ ਜੋ ਮਰੈ ਲੱਗੀ ਸਾ ਪ੍ਰਵਾਣ। ਸੋ ਜੋ ਜਿਸ ਪ੍ਰੇਮ ਰੂਪੀ ਚੋਟ ਨਾਲ ਪੁਰਸ਼ ਜੀਵਿਤ ਭਾਵ ਤੋਂ ਮਰਦਾ, ਸਾਹ ਤੋਂ ਭਾਵ ਉਹੀ ਪ੍ਰੇਮ ਰੂਪੀ ਚੋਟ ਪ੍ਰਵਾਨਿਕ ਹੈ। ਜਿਸ ਨੂੰ ਲਾਏ ਤਿਸ ਲੱਗੈ ਲੱਗੀ ਸਾ ਤਾਂ ਪ੍ਰਵਾਨ। ਜਿਹਨੂੰ ਪ੍ਰੇਮ ਦੀ ਚੋਟ ਲਾਉਂਦਾ ਉਸੇ ਨੂੰ ਲੱਗਦੀ ਹੈ ਪ੍ਰੇਮ ਦੀ ਚੋਟ ਲੱਗੀ ਹੋਈ, ਤਾਂਹੀਓ ਪ੍ਰਮਾਣਨੀਕ ਹੈ ਜਾਂ ਜੀਵਿਤ ਭਾਵ ਤੋਂ ਮਰ ਜਾਵੇ। ਪਿਰਮ ਪੈ ਕਾਮ ਨਾ ਨਿਕਲੈ ਲਾਇਆ ਤਿੰਨ ਸੁਜਾਣ। ਸੋ ਜਿਹਦੇ ਹਿਰਦੇ ਰੂਪ ਮਰਮ ਸਥਾਨ ਵਿੱਚ ਤਿਸ ਸੁਜਾਣ ਚਤਰ ਪਰਮਾਤਮਾ, ਸੋ ਗੁਰਾਂ ਨੇ ਪਿਰਮ ਪ੍ਰੇਮ ਰੂਪੀ ਪੈ ਕਾਮ ਹੁੰਦਾ ਬਾਣ ਮਾਰਿਆ ਜਾਂ ਬਾਣ ਲਾਇਆ, ਉਹ ਫਿਰ ਨਿਕਲਦਾ ਨਹੀਂ ਹੈ। ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਜਿਹੜਾ ਭਾਂਡਾ ਕੱਚਾ ਸਾਜਿਆ ਭਾਵ ਬਣਾਇਆ, ਉਹਨੂੰ ਭਲਾ ਕੌਣ ਧੋ ਸਕਦਾ। ਇਸੇ ਪ੍ਰਕਾਰ ਇਹ ਸਰੀਰ ਰੂਪੀ ਭਾਂਡਾ ਕੱਚਾ ਅਪਵਿੱਤਰ ਬਣਾਇਆ, ਭਾਵ ਇਸ ਵਿੱਚ ਗੋਲਕਾਂ ਵਗਦੀਆਂ ਰਹਿੰਦੀਆਂ ਨੇ, ਇਸ ਲਈ ਇਹਨੂੰ ਧੋ ਕੇ ਕੌਣ ਸ਼ੁੱਧ ਕਰ ਸਕਦਾ। ਤੀਰਥਾਂ ਪਰ ਇਸ਼ਨਾਨ ਕਰਨ ਨਾਲ, ਨੇਤੀ ਧੋਤੀ ਆਦਿ ਕਰਮ ਕਰਨ ਨਾਲ ਵੀ ਇਹ ਸ਼ੁੱਧ ਨਹੀਂ ਹੋ ਸਕਦਾ। ਲੇਖਾ ਗਣਤ ਨਾ ਛੂਟੀ ਹੈ ਕਾਚੀ ਭੀਤ ਨਾ ਸੁੱਧ। ਧਾਤੂ ਪੰਜਰ ਲਾਏ ਕੂੜਾ ਪੱਜ ਆ। ਇਹ ਪੰਜ ਧਾਤੂ ਜਿਹੜੇ ਆ, ਪੰਜ ਤੱਤ ਲਾਏ ਮਿਲਾ ਕੇ ਭਾਵ ਪੰਜੀ ਪ੍ਰਕਿਰਤੀਆਂ ਕਰਕੇ ਕੂੜਾ ਹੀ ਸਰੀਰ ਪੱਜਿਆ ਬਣਾਇਆ। ਇਹ ਕੂੜਾ ਹੀ ਪੱਜਿਆ ਭਾਵ ਦਿਖਲਾਵੇ ਮਾਤਰ ਹੈ, ਉੱਪਰੋਂ ਚਮੜੀ ਦਾ ਕੂੜਾ ਹੀ ਪਾਜ ਲਗਾਇਆ ਹੋਇਆ ਤਾਂ ਮੱਖੀਆਂ ਨਾ ਖਾ ਜਾਣ, ਨਹੀਂ ਤਾਂ ਮੱਖੀਆਂ ਹੀ ਖਾ ਜਾਣ ਫਿਰ ਸਰੀਰ ਨੂੰ, ਨਹੀਂ ਤਾਂ ਇਹ ਸਰੀਰ ਨੂੰ ਜੰਗਲੀ ਜਾਨਵਰ ਹੋਰ ਜਿਹੜੇ ਮਾਸ ਖਾਣ ਵਾਲੇ ਆ, ਕਿਉਂਕਿ ਜੇ ਖੂਨ ਹੀ ਰਿਸਦਾ ਰਹੇ ਵਿੱਚੋਂ ਫਿਰ ਤਾਂ ਸਾਰੇ ਭਾਵੇਂ ਕੁੱਤੇ ਵੀ ਆ ਕੇ ਚੱਟਣ ਲੱਗ ਜਾਣ। ਇਸ ਕਰਕੇ ਉੱਤੇ ਲਪੇਟਿਆ ਹੋਇਆ ਚਮੜਾ। ਭਾਂਡਾ ਆਣ ਗੁਰਾਸ ਜਾਂ ਤਿਸ ਭਾਵ ਸੀ। ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਆ, ਜਾਂ ਤਿਸ ਪਰਮਾਤਮਾ ਨੂੰ ਭਾ ਜਾਵੇ, ਤਿਸ ਪਰਮਾਤਮਾ ਦਾ ਭਾਣਾ ਮੰਨੇ ਤਾਂ ਇਹ ਸਰੀਰ ਰੂਪੀ ਭਾਂਡਾ ਰਾਸ ਭਾਵ ਸੂਤ ਆ ਜਾਂਦਾ। ਸਚਤਾਈ 'ਚ ਆਣਗ ਭਾਵ ਆਉਂਦਾ, ਸਫਲਤਾ ਹੁੰਦਾ। ਪਰਮ ਜੋਤ ਜਾ ਗਾਏ ਵਾਜਾ ਵਾਪਸੀ। ਜਦੋਂ ਸਤਨਾਮ ਵਾਹਿਗੁਰੂ ਨਾਮ ਰੂਪੀ ਵਾਜੇ ਨੂੰ ਵਾਪਸੀ ਵਜਾਵੇ ਤਾਂ ਹੀ ਪਰਮ ਜੋਤੀ ਪਰਮਾਤਮਾ ਜਗਾਏ ਤੋਂ ਭਾਵ ਪ੍ਰਗਟ ਹੁੰਦਾ। ਸੋ ਜਿਵੇਂ ਦੀਵਾ ਪਿਆ ਜਗਦਾ ਨਾ ਹੋਵੇ, ਫਿਰ ਪਰ ਜਦੋਂ ਉਹਨੂੰ ਆਪਾਂ ਤੀਲੀ ਲਾਉਂਦੇ ਹਾਂ ਉਹ ਜਾਗ ਜਾਂਦਾ, ਪ੍ਰਕਾਸ਼ ਹੋ ਜਾਂਦਾ, ਦੇਖਣ ਲੱਗ ਜਾਂਦਾ। ਊਂ ਜੇ ਨਾ ਦੀਵਾ ਜਗਦਾ ਹੋਵੇ, ਨਾ ਤਾਂ ਊਂ ਦੀਂਦਾ ਨਾ ਦੀਵਾ ਹੀ ਪਿਆ ਦੀਂਦਾ ਹਨੇਰੇ 'ਚ, ਦੀਵਾ ਜਗਦਾ ਹੋਇਆ ਹੀ ਦੀਂਦਾ ਹੁੰਦਾ, ਨਾਲੇ ਦੂਜੇ ਨੂੰ ਚਾਨਣ ਦਿੰਦਾ ਉਹ। ਮਨ ਹੋ ਜੇ ਅੰਧੇ ਘੂਪ ਕਹਿਆ ਬਿਰਧ ਨਾ ਜਾਣਨੀ। ਸੋ ਜਿਹੜੇ ਪੁਰਸ਼ ਘੂਪ ਅਤੇ ਅੰਤ ਭਾਵ ਬੜੇ ਮਨ ਦੇ ਅੰਨੇ ਹੈ, ਸੋ ਵੱਧ ਅਗਿਆਨੀ ਹੈ। ਜਿਹੜੇ ਮਨ ਦੇ ਅੰਨੇ ਆ ਅਤੇ ਸੰਸਾਰ ਰੂਪ ਘੂਪ ਖੂਹ ਦੇ 'ਚ ਪੈ ਰਹੇ ਨੇ, ਉਹ ਵੇਦਾਂ ਸ਼ਾਸਤਰਾਂ ਦਾ ਮਹਾਤਮ ਕਿਹਾ ਹੋਇਆ ਬਿਰਦ ਧਰਮ ਰੂਪ ਬਚਨ ਉਪਦੇਸ਼ ਨਹੀਂ ਜਾਣਦੇ। ਗੁਰਾਂ ਨੇ ਜੋ ਬਿਰਦ ਧਰਮ ਕਰਨਾ ਕਿਹਾ ਉਹਨੂੰ ਉਹ ਜਾਣਦੇ ਨਹੀਂ ਹਨ। ਜੀਵ ਮਨ ਅੰਧੈ ਊਂਧੈ ਕਮਲ ਦਿਸਨ ਖਰੇ ਕਰੂਪ। ਗਿਆਨ ਵਿਰਾਗ ਤੁਹੀਨ ਹੋਣ ਕਰਕੇ ਮਨ ਕਰਕੇ ਇਹਨੇ ਆ ਅਤੇ ਹਿਰਦਾ ਕਮਲ ਪਰਮੇਸ਼ੁਰ ਵੱਲੋਂ ਉਹਦਾ ਉਲਟ ਹੈ। ਉਹ ਮਨੁੱਖ ਸੰਸਾਰ ਵਿੱਚ ਖਰੇ ਚੰਗੇ ਜਿਹੜੇ ਕਰੂਪ ਸਪਾਈ ਰੂਪੀ ਰੂਪ ਤੋਂ ਰਹਿਤ ਨਿਗਾਹ ਰਹੇ ਨੇ। ਇੱਕ ਕਹਿ ਜਾਣ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ। ਇੱਕ ਜਿਹੜੇ ਗੁਰਾਂ ਦੇ ਸ਼ੁਭ ਉਪਦੇਸ਼ ਨੂੰ ਕਹਿਣਾ ਜਾਣਦੇ ਹਨ ਅਤੇ ਇੱਕ ਜਿਹੜੇ ਜਗਿਆਸੂ ਕਹੇ ਹੋਏ ਉਪਦੇਸ਼ ਨੂੰ ਬੁੱਝਦੇ ਸਮਝਦੇ ਨੇ। ਉਹ ਦੋਵੇਂ ਪੁਰਸ਼ ਸੁਗੜ ਸਰੂਪ ਚਤੁਰ ਸਰੂਪ ਹਨ। ਇੱਕ ਨਾ ਨਾਦ ਨਾ ਵੇਦ ਨਾ ਗੀ ਰਸ ਰਸ ਕਸ ਨਾ ਜਾਣੰਤ। ਇੱਕ ਨਾ ਹੰਕਾਰੀਆਂ ਨੂੰ ਨਾ ਤਾਂ ਨਾਦ ਬ੍ਰਹਮ ਦਾ ਰਸ ਭਾਵ ਪ੍ਰੇਮ ਹੈ, ਨਾ ਹੀ ਵੇਦ ਵੀ ਕੁਝ ਗੀ ਗਿਆਤ ਹੈ, ਵੇਦ ਦੀ ਗਿਆਤ ਵੀ ਨਹੀਂ, ਨਾ ਹੀ ਹੋਰ ਰਸ ਨੂੰ ਕਸ ਨੂੰ ਜਾਣਦੇ, ਨਾ ਹੀ ਗੁਰਾਂ ਵਿੱਚ ਰਸ ਪ੍ਰੇਮ ਕਰਨਾ ਅਤੇ ਨਾ ਹੀ ਜਪ ਤਪ ਰੂਪੀ ਕਸ ਤਾੜਨਾ ਨੂੰ ਜਾਣਦੇ ਹਨ। ਸੋ ਇੱਕ ਇਹਨਾਂ ਨੂੰ ਨਾਦ ਵਾਜਾ ਲੈ ਕੇ ਕੀਰਤਨ ਕਰਨ ਦਾ ਰਸ ਪ੍ਰੇਮ ਨਹੀਂ, ਨਾ ਹੀ ਵੇਦਾਂ ਦਾ ਪਾਠ ਪੜ੍ਹਨ ਦਾ ਪ੍ਰੇਮ ਹੈ, ਨਾ ਹੀ ਗੀ ਗੀਤਾ ਦੇ ਪੜ੍ਹਨ ਦਾ ਪ੍ਰੇਮ ਹੈ। ਇੱਕਨਾਂ ਦਾ ਗੁਰਾਂ ਦੇ ਨਾਦ ਉਪਦੇਸ਼ ਵਿੱਚ ਰਸ ਪ੍ਰੇਮ ਨਹੀਂ ਅਤੇ ਨਾ ਸਰੂਪ ਦਾ ਵੇਦ ਭਾਵ ਗਿਆਨ ਹੈ, ਨਾ ਹੀ ਸ਼ਾਸਤਰ ਦੀ ਗੀ ਭਾਵ ਗਿਆਤ ਹੈ, ਉਹਨੂੰ ਸ਼ਾਸਤਰ ਦਾ ਗਿਆਨ ਨਹੀਂ ਹੈ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਾ ਲਹੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਾ ਲਹੰਤ। ਬੋਲਣ ਵਿੱਚ ਤਾਂ ਫਿਰ ਉਸ ਤਰ੍ਹਾਂ ਹੀ ਆਉਣਾ ਜਦੋਂ ਵਿਸ਼ਰਾਮ ਲਾਉਣੇ ਕਥਾ ਵਾਸਤੇ। ਕਹਿੰਦੇ ਇੱਕਨਾਂ ਨੂੰ ਨਾ ਤਾਂ ਸਿੱਧ ਮੁਕਤੀ ਦੀ ਪ੍ਰਾਪਤੀ ਹੈ, ਨਾ ਹੀ ਰਿੱਧੀ ਸਿੱਧੀ ਹੈ, ਨਾ ਹੀ ਆਤਮ ਸ਼੍ਰੇਣੀ ਬੁੱਧੀ ਦੀ ਪ੍ਰਾਪਤੀ ਹੈ, ਨਾ ਹੀ ਵਿਹਾਰ ਕਕਲ ਦਾ ਸਾਰ ਹੁੰਦਾ ਥਾਉ ਪਤਾ, ਅਤੇ 35 ਅੱਖਰਾਂ ਵਿੱਚੋਂ ਵੀ ਇੱਕ ਵੀ ਅੱਖਰ ਦਾ ਭੇਦ ਨਹੀਂ ਲੈਂਦਾ, ਬਿਲਕੁਲ ਅਨਪੜ੍ਹ ਹੈ। ਸੋ ਅੱਖਰ ਅਸਲ ਵਿੱਚ ਖਿਰਨ ਤੋਂ ਰਹਿ ਜੋ ਵਾਹਿਗੁਰੂ ਅੱਖਰ ਹੈ ਉਹਦੀ ਪ੍ਰਾਪਤੀ ਦਾ ਭੇਦ ਨਹੀਂ ਲੈਂਦਾ। ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਮਹਾਰਾਜ ਕਥਨ ਕਰਦੇ ਉਹ ਬੰਦੇ ਅਸਲੀ ਖਰ ਗਧੇ ਨੇ ਖੋਤੇ ਨੇ ਜਿਹੜੇ ਸ਼ੁਭ ਗੁਣਾਂ ਤੋਂ ਬਿਨਾਂ ਹੀ ਹੰਕਾਰ ਕਰਦੇ ਫਿਰਦੇ ਆ। ਉਹ ਮੁਲਤਾਨੀ ਗਧੇ ਹਨ, ਚਾਰ ਮਣ ਪੱਕਾ ਭਾਰ ਚੁੱਕਣ ਵਾਲੇ ਅਤੇ ਜੋ ਪੜ੍ਹ ਸੁਣ ਕੇ ਸ਼ੁਭ ਗੁਣਾਂ ਨੂੰ ਪਾ ਕੇ ਹੰਕਾਰ ਕਰਦੇ ਆ। ਉਹ ਨਕਲੀ ਗਧੇ ਹਨ, ਗੰਦਗੀ ਦਾ ਭਾਰ ਚੁੱਕਣ ਵਾਲੇ। ਬ੍ਰਾਹਮਣ ਦੇ ਕੀ ਕਰਮ ਹਨ ਅਤੇ ਪੂਜਣ ਯੋਗ ਬ੍ਰਾਹਮਣ ਮਹਾਰਾਜ ਜੀ ਕਿਹੜਾ ਹੈ? ਸੋ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਨੇ, ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ। ਅਸਲੀ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਨੂੰ ਬਿੰਦਾ ਭਾਵ ਜਾਣਦਾ, ਜਪ ਤਪ ਸੰਜਮ ਕਮਾਵੈ ਕਰਮ ਅਤੇ ਸੰਜਮ ਹੁੰਦਾ ਇੰਦਰੀਆਂ ਨੂੰ ਰੋਕ ਕੇ, ਜਪ ਤਪ ਸ਼ੁਭ ਕਰਮਾਂ ਨੂੰ ਕਮਾਉਂਦਾ ਹੈ, ਸੋ ਉਹ ਅਸਲ ਬ੍ਰਾਹਮਣ ਹੈ। ਸੀਲ ਸੰਤੋਖ ਕਾ ਰੱਖੈ ਧਰਮ, ਫਿਰ ਉਹ ਸੀਲ ਅਤੇ ਸੰਤੋਖ ਵਾਲਾ ਧਰਮ ਹੁੰਦਾ, ਸੁਭਾਅ ਰੱਖਣਾ ਕਰਦਾ। ਸੀਲ ਸੁਭਾਅ ਸੰਤੋਖ ਅਤੇ ਆਪੋ ਆਪਣਾ ਧਰਮ ਰੱਖਣਾ ਕਰਦਾ। ਬੰਧਨ ਤੋੜੈ ਹੋਵੈ ਮੁਕਤ, ਸੋ ਸੰਸਾਰਕ ਮੋਹ ਆਦਿ ਬੰਧਨਾਂ ਨੂੰ ਤੋੜ ਕੇ ਮੁਕਤ ਰੂਪ ਹੁੰਦਾ ਹੈ। ਸੋਈ ਬ੍ਰਾਹਮਣ ਪੂਜਣ ਜੁਗਤ, ਉਹੀ ਬ੍ਰਾਹਮਣ ਪੂਜਣ ਜੁਗਤ ਯੋਗ ਹੈ, ਉਹੀ ਬ੍ਰਾਹਮਣ ਪਰਮੇਸ਼ਰ ਦੇ ਪੂਜਣ ਦੀ ਜੁਗਤੀ ਨੂੰ ਜਾਣਦਾ ਹੈ। ਖੱਤਰੀ ਦੇ ਕੀ ਕਰਮ ਹਨ ਮਹਾਰਾਜ, ਅਤੇ ਦਰਗਾਹ ਵਿੱਚ ਕਿਹੜਾ ਖੱਤਰੀ ਪ੍ਰਮਾਣ ਹੁੰਦਾ ਹੈ? ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਖੱਤਰੀ ਸੋ ਜੋ ਕਰਮਾਂ ਕਾ ਸੂਰ। ਖੱਤਰੀ ਉਹੀ ਹੈ ਭਾਈ ਜੋ ਆਪਣੇ ਕਰਮਾਂ ਦਾ ਸੂਰਬੀਰ ਹੈ, ਛੱਤਰੀਪਣੇ ਵਿੱਚ ਸਥਿਤ ਹੋ ਕੇ ਸੂਰਬੀਰਤਾ ਵਾਲੇ ਕਰਮਾਂ ਨੂੰ ਕਰਦਾ। ਜਿਵੇਂ ਮਹਾਰਾਜ ਨੇ ਵਚਨ ਕੀਤਾ, ਦਸਵੇਂ ਪਾਤਸ਼ਾਹ ਨੇ ਧੰਨ ਜੀਓ ਤੇ ਕੋ ਜਗ ਮੈਂ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ। ਕਬੀਰ ਜੀ ਨੇ ਵੀ ਕਿਹਾ, ਸੂਰਾ ਚੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਪੁੰਨ ਦਾਨ ਕਾ ਕਰੈ ਸਰੀਰ, ਫਿਰ ਇੰਨਾ ਦਾਨੀ ਹੋਵੇ ਜੇ ਆਪਣੇ ਸਰੀਰ ਨੂੰ ਵੀ ਪੁੰਨ ਦਾਨ ਕਰ ਦੇਵੇ, ਜਿਸ ਤਰ੍ਹਾਂ ਰਾਜੇ ਹਰੀਚੰਦ ਨੇ ਆਪਣੇ ਸਰੀਰ ਨੂੰ ਦਾਨ ਕਰ ਦਿੱਤਾ ਸੀ। ਸੋ ਕਾਂਸੀ ਦੀ ਮੰਡੀ ਵਿੱਚ ਜਾ ਕੇ ਵਿਕ ਗਿਆ ਸੀ। ਸੋ ਜਿਵੇਂ ਬਾਬਾ ਦੀਪ ਸਿੰਘ ਨੇ ਆਪਣੇ ਸਰੀਰ ਨੂੰ ਦਾਨ ਪੁੰਨੀ ਕਰਤਾ, ਭਾਵ ਗੁਰੂ ਦੇ ਅੰਮ੍ਰਿਤਸਰ ਸਰੋਵਰ ਦੀ ਬੇਦਬੀ ਨਾਲ ਸਹਾਰਦੇ ਹੋਏ ਸਰੀਰ ਹੀ ਕੁਰਬਾਨ ਕਰਤਾ। ਜਦ ਤੱਕ ਸਰੀਰ ਹੈ ਤਦ ਤੱਕ ਦਾਨ ਪੁੰਨ ਕਰਦਾ ਰਹੇ। ਜਿਵੇਂ ਰਾਜਾ ਕਰਨ ਨੇ ਮਰਨ ਲੱਗਿਆਂ ਵੀ ਪੱਥਰ ਮਾਰ ਕੇ ਦੰਦਾਂ ਵਿੱਚੋਂ ਸੋਨਾ ਕੱਢ ਕੇ ਦਿੱਤਾ ਸੀ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਦਾਨ ਜਿਹੜਾ ਹੈ ਇਸ ਤਰ੍ਹਾਂ ਆਪਣੇ ਸਰੀਰ ਨੂੰ ਕਰਨਾ ਕਿ ਸੇਵਾ ਵਿੱਚ, ਜਿਵੇਂ ਸਾਰੀ ਜ਼ਿੰਦਗੀ ਸੇਵਾ 'ਚ ਹੀ ਲਾ ਤੀ। ਘਾਲ ਖਾਏ ਕਿਛੱਥੋਂ ਦੇ ਨਾਨਕ ਰਾਹੋ ਪਛਾਣ ਹੈ ਸੇ, ਖੇਤ ਪਛਾਣ ਹੈ ਬੀਜੈ ਦਾਨ। ਜਿਵੇਂ ਚੰਗੇ ਖੇਤ ਨੂੰ ਪਛਾਣ ਕੇ ਦਾਣੇ ਨੂੰ ਬੀਜੇ ਤਾਂ 10 ਗੁਣਾ ਵੱਧ ਕੇ ਫੈਲਦਾ, ਇਸੇ ਤਰ੍ਹਾਂ ਖੇਤ ਪਛਾਣ ਹੈ। ਅਧਿਕਾਰੀ ਬੰਦੇ ਨੂੰ ਪਛਾਣ ਕੇ ਜੇ ਦਾਨ ਦੇਣ ਰੂਪ ਬੀਜ ਨੂੰ ਬੀਜੇ ਤਾਂ ਬੇਅੰਤ ਫਲ ਦੀ ਪ੍ਰਾਪਤੀ ਹੁੰਦੀ ਹੈ। ਸੋ ਖੱਤਰੀ ਦਰਗ ਹੈ ਪਰਵਾਣ, ਉਹ ਖੱਤਰੀ ਪਰਮਾਤਮਾ ਦੀ ਦਰਗਾਹ 'ਚ ਪ੍ਰਮਾਣਨੀਕ ਹੁੰਦਾ ਹੈ। ਲੱਭ ਲੋਭ ਜੇ ਕੂੜ ਕਮਾਵੈ, ਲੱਭ ਪਦਾਰਥਾਂ ਦਾ ਖਾਣ ਦਾ ਅਤੇ ਲੋਭ ਪਦਾਰਥਾਂ ਦੇ ਇਕੱਠਿਆਂ ਕਰਨ ਦਾ, ਅਤੇ ਜਿਹੜਾ ਜੀਵ ਪੁਰਸ਼ ਝੂਠ ਨੂੰ ਕਮਾਉਂਦਾ ਹੈ, ਇਹੋ ਜਿਹੜੇ ਕਰਮ ਕਰਦਾ ਪੁੱਠੇ, ਆਪਣਾ ਕੀਤਾ ਆਪੇ ਪਾਵੈ, ਉਹ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਫਿਰ ਆਪ ਹੀ ਪਾਉਂਦਾ। ਪੰਚਮ ਪਾਤਸ਼ਾਹ ਅੱਗੇ ਸਿੱਖਾਂ ਨੇ ਬੇਨਤੀ ਕੀਤੀ, ਹੈ ਮਹਾਰਾਜ, ਫਰੀਦ ਜੀ ਨੇ ਆਪਣੇ ਸਲੋਕਾਂ 'ਚ ਕਿਹਾ, ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲੰਨ। ਇਹ ਬਚਨ ਠੀਕ ਹੈ ਜਾਂ ਨਹੀਂ? ਤਾਂ ਮਹਾਰਾਜ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਇਹਦਾ ਜਵਾਬ ਦਿੱਤਾ ਹੋਇਆ। ਕੀ ਜਵਾਬ ਹੈ ਜੀ? ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ। ਭਾਈ ਸਰੀਰ ਨੂੰ ਤੰਦੂਰ ਦੀ ਨਿਆਈ ਨਾ ਤਪਾ, ਹੱਡਾਂ ਨੂੰ ਬਾਲਣ ਪਾਉ, ਲੱਕੜਾਂ ਸਮਾਨ ਨਾ ਬਾਲ। ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ। ਸਿਰ ਅਤੇ ਪੈਰਾਂ ਨੇ ਕੀ ਵਿਗਾੜਿਆ? ਤੂੰ ਆਪਣੇ ਹਿਰਦੇ ਦੇ ਅੰਦਰ ਹੀ ਪਿਰੀ ਪਿਆਰੇ ਵਾਹਿਗੁਰੂ ਨੂੰ ਸੰਭਾਲਣਾ ਕਰ। ਇਹ ਸਲੋਕ ਫਰੀਦ ਜੀ ਦੇ ਸਲੋਕਾਂ 'ਚ ਵੀ ਆ ਚੁੱਕਿਆ ਹੈ। ਇੱਥੇ ਇੱਕ ਪਦ ਦਾ ਫਰਕ ਪਾਇਆ, ਤਨ ਨਾ ਤਪਾਏ ਤਨੂਰ ਜਾਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਹਾਲ। ਸਭਨੀ ਘਟੀ ਸੌ ਵਸੈ, ਸਹਿਬਿਨ ਘਟ ਨਾ ਕੋਏ। 1412 ਅੰਕ 'ਤੇ ਫਰਮਾਉਂਦੇ ਹਨ ਪਾਵਨ ਬਚਨ, ਸਾਰਿਆਂ ਘਟਾਂ ਵਿੱਚ ਭਾਅ 84 ਲੱਖ ਜੂਨ ਵਿੱਚੋਂ ਸਹੁਪਤੀ ਪਰਮੇਸ਼ੁਰ ਵਸ ਰਿਹਾ, ਪਰਮੇਸ਼ੁਰ ਬਿਨਾਂ ਕੋਈ ਘਟ ਨਹੀਂ ਹੈ। ਨਾਨਕ ਤੇ ਸੁਹਾਗਣੀ, ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਗੁਰੂ ਜੀ ਆਖਦੇ, ਉਹ ਇਸਤਰੀਆਂ ਸੁਹਾਗਵੰਤੀਆਂ ਹਨ ਜਿਨ੍ਹਾਂ ਨੂੰ ਗੁਰੂ ਦੁਆਰੇ ਉਹ ਪਤੀ ਪਰਮਾਤਮਾ ਪ੍ਰਗਟ ਹੁੰਦਾ। ਇਹ ਸਲੋਕ ਬਾਬਾ ਲਹਿਣਾ ਜੀ ਦੇ ਪ੍ਰਤੀ ਕਰਤਾਰਪੁਰ ਸਾਹਿਬ ਉਚਾਰਨ ਕੀਤਾ ਸੀ ਮਹਾਰਾਜ ਨੇ, ਜੋ ਅਗਲਾ ਸਲੋਕ ਹੈ। ਜਾਉ ਤਾਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਭਾਈ ਲਹਿਣਾ ਜੀ, ਜੇ ਆਪ ਜੀ ਨੂੰ ਪ੍ਰੇਮ ਰੂਪੀ ਖੇਡ ਖੇਡਣ ਦਾ ਚਾਓ ਹੈ ਉਤਸ਼ਾਹ, ਤਾਂ ਸਿਰ ਨੂੰ ਤਲੀ 'ਤੇ ਰੱਖ ਕੇ ਮੇਰੀ ਪ੍ਰਤੱਖ ਗਲੀ ਦੇ ਵਿੱਚ ਜਿੱਥੇ ਅਸੀਂ ਨਿਵਾਸ ਕਰਦੇ ਹਾਂ, ਸਤਸੰਗ ਰੂਪੀ ਗਲੀ 'ਚ ਆ ਜਾਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਸ ਰਸਤੇ ਭਾਵ ਸਤਸੰਗ ਵੱਲ ਪੈਰ ਰੱਖਣਾ ਕਰ, ਆਪਣੇ ਸਿਰ ਦੇ ਕੇ ਭਾਵ ਭੇਟਾ ਕਰਕੇ ਫਿਰ ਅਹਿਸਾਨ ਨਹੀਂ ਕਰਨਾ ਕਿ ਮੈਂ ਸਿਰ ਦਿੱਤਾ। ਇਹ ਲੈਣਾ ਜੀ, ਜੇ ਆਪ ਜੀ ਨੂੰ ਮੇਰੇ ਪ੍ਰੇਮ ਨਾਲ ਖੇਡਣ ਦਾ ਉਤਸ਼ਾਹ ਹੈ, ਤਾਂ ਸਿਰ ਹੰਕਾਰ ਨੂੰ ਨਿਮਰਤਾ ਰੂਪੀ ਤਲੀ ਪਰ ਧਰ ਕੇ ਮੇਰੀ ਭਗਤੀ ਰੂਪ ਗਲੀ 'ਚ ਆਓ। ਇਸ ਭਗਤੀ ਰੂਪ ਰਸਤੇ 'ਚ ਸ਼ੁਭ ਸੰਕਲਪਾਂ ਰੂਪੀ ਪੈਰਾਂ ਨੂੰ ਰੱਖਣਾ ਕਰ, ਸਿਰ ਦੇ ਕੇ ਭਾਵ ਹੰਕਾਰ ਛੱਡ ਕੇ ਅਹਿਸਾਨ ਨਾ ਕਰਕੇ ਮੈਂ ਹੰਕਾਰ 'ਤੇ ਆ ਗਿਆ, ਇਹ ਮਾਣ ਨਾ ਕਰੀ। ਨਾਲ ਕਿਰਾੜਾਂ ਦੋਸਤੀ, ਕੂੜੈ ਕੂੜੀ ਪਾਏ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਹਿੰਦੂ ਭਾਵ ਕਿਰਾੜਾਂ ਨਾਲ ਜੋ ਦੋਸਤੀ ਕਰਨੀ ਹੈ ਇਹ ਸਭ ਨਿਸਫਲ ਹੈ, ਇਹ ਕੂੜੇ ਪੁਰਸ਼ ਹਨ। ਕਿਰਾੜਾਂ ਦੀ ਪਾਏ ਭਾਵ ਜਿਹੜੀ ਪੱਤ ਆਵਰੋ ਵੀ ਕੂੜੀ ਝੂਠੀ ਹੈ, ਕਿਉਂਕਿ ਸਿਆਲਕੋਟ ਵਿੱਚ ਇੱਕ ਬੜਾ ਸ਼ਾਹੂਕਾਰ ਰਹਿੰਦਾ ਸੀ, ਉਹਦੇ ਘਰ 'ਚ ਹੋਰ ਸਾਰੇ ਸੁੱਖ ਪ੍ਰਾਪਤ ਸੀ, ਪਰ ਇੱਕ ਪੁੱਤਰ ਦੀ ਮਿੱਠੀ ਦਾਤ ਨਹੀਂ ਸੀ। ਸੰਤਾਨ ਵਾਸਤੇ ਉਹਨੇ ਬੜੇ ਬੜੇ ਉਪਰਾਲੇ ਕੀਤੇ ਪਰ ਕੋਈ ਨਾ ਹੋਇਆ। ਫਿਰ ਸਾਧੂ ਸੰਤ ਮਨਾਏ ਨਿਰਾਸ਼ਤਾ ਹੀ ਰਹੀ। ਸਿਆਲਕੋਟ ਵਿੱਚ ਖਮਜਾ ਗਾਉਂ ਸ਼ਾਮੇ ਫਕੀਰ ਰਹਿੰਦਾ ਸੀ, ਉਹਦਾ ਬੜਾ ਭਾਰੀ ਪ੍ਰਤਾਪ ਸੀ। ਸੋ ਉਹਦੀ ਸੋਭਾ ਸੁਣ ਕੇ ਉਹ ਸ਼ਾਹੂਕਾਰ ਉਹਦੇ ਕੋਲ ਗਿਆ, ਭੇਟਾ ਰੱਖ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮੇਰੀ ਝੋਲੀ 'ਚ ਖੈਰ ਪਾਓ, ਦੁਨੀਆਂ ਨਾਲ ਗੰਢਿਆ ਜਾਵਾਂ। ਫਕੀਰ ਨੇ ਖੁਸ਼ ਹੋ ਕੇ ਕਿਹਾ, ਤੂੰ ਇੱਕ ਨੂੰ ਤਰਸਦਾ ਫਿਰਦਾ, ਪੁੱਤਰ ਤਾਂ ਇੱਕ ਦੀਗਾ ਚਾਰ ਹੋ ਜਾਣਗੇ, ਇੱਕ ਪੁੱਤ ਮੈਨੂੰ ਤੂੰ ਦੇਵੀ ਮੇਰਾ ਮਰੀਦ ਬਣਾਈ। ਸ਼ਾਹੂਕਾਰ ਨੇ ਕਿਹਾ, ਚੰਗਾ ਚੰਗਾ ਜੀ। ਮੰਤ ਮੰਨ ਕਰਕੇ ਫਕੀਰ ਦੇ ਕਹੇ ਅਨੁਸਾਰ ਦੇ ਘਰ ਵਿੱਚ ਸਮੇਂ ਅਨੁਸਾਰ ਚਾਰ ਬੇਟੇ ਹੋਏ, ਚਾਰਾਂ ਵਿੱਚੋਂ ਉਹਨੇ ਇੱਕ ਪੁੱਤਰ ਵੀ ਫਕੀਰ ਨੂੰ ਭੇਟਾ ਨਾ ਕੀਤਾ। ਅਖੀਰ ਫਿਰ ਫਕੀਰ ਨੂੰ ਕਹਿਣਾ ਹੀ ਪਿਆ ਕਿ ਤੂੰ ਇੱਕ ਲੜਕਾ ਮੈਨੂੰ ਸੌਂਪ ਦੇਣਾ ਕਰ, ਚੰਗਾ ਅੱਛਾ ਅੱਛਾ ਕਰਕੇ ਕਿੰਨਾ ਸਮਾਂ ਲੰਘਾ ਤਾ। ਅਖੀਰ ਉਹਨੇ ਕਿਹਾ, ਇਹ ਫਕੀਰ ਸਾਈਂ ਤੂੰ ਮੁਸਲਮਾਨ ਹੈ ਅਤੇ ਮੈਂ ਹਿੰਦੂ ਹਾਂ, ਇਸ ਕਰਕੇ ਮੈਂ ਆਪਣਾ ਲੜਕਾ ਤੇਰਾ ਮਰੀਦ ਕਿਵੇਂ ਬਣਾ ਸਕਦਾ। ਉਹ ਫਕੀਰ ਨੂੰ ਬੜਾ ਗੁੱਸਾ ਆਇਆ, ਕਹਿੰਦਾ ਇਹ ਸ਼ਹਿਰ ਝੂਠਿਆਂ ਦਾ, ਇਹਨੂੰ ਮੈਂ ਗਰਕ ਕਰ ਦੇਣਾ। ਸ਼ਹਿਰ ਨੂੰ ਗਰਕ ਕਰਨ ਵਾਸਤੇ ਉਹ ਹਮਜਾ ਗਾਉਂ ਚਲੀਹੇ 'ਤੇ ਬੈਠ ਗਿਆ 40 ਦਿਨ ਲਈ। ਕਈ ਦਿਨ ਬੈਠਿਆਂ ਗੁਜ਼ਰ ਗਏ। ਗੁਰੂ ਨਾਨਕ ਦੇਵ ਸਾਹਿਬ ਨੇ ਵਿਚਾਰਿਆ, ਇੱਕ ਤਾਂ ਫਕੀਰ ਦਾ ਹੰਕਾਰ ਦੂਰ ਕਰਨਾ ਚਾਹੀਦਾ, ਦੂਜਾ ਇਹ ਵੀ ਸ਼ਹਿਰ ਨੂੰ ਬਚਾਈਏ। ਇਹ ਵਿਚਾਰ ਕਰਕੇ ਗੁਰੂ ਨਾਨਕ ਦੇਵ ਜੀ ਸਿਆਲਕੋਟ ਆ ਪਹੁੰਚੇ। ਵਾਰ ਵਾਰ ਡੇਰਾ ਲਾ ਕੇ ਭਾਈ ਮਰਦਾਨੇ ਨੂੰ ਭੇਜਿਆ ਕਿ ਉਹ ਫਲਾਨੀ ਜਗ੍ਹਾ ਜਾ ਕੇ ਹਮਜਾ ਗਾਉਂਸ ਫਕੀਰ ਨੂੰ 3 ਫਕੀਰ ਮਿਲਣਾ ਚਾਹੁੰਦੇ ਆ, ਜਾ ਕੇ ਉਹਨੂੰ ਕਹਿ ਦਿਓ। ਭਾਈ ਮਰਦਾਨੇ ਨੇ ਪਹੁੰਚ ਕੇ ਕਿਹਾ, ਹਮਜਾ ਗਾਉਂਸ ਦੇ ਮਰੀਦ ਨੇ ਕਿਹਾ ਉਹ ਫਕੀਰ ਸ਼ਿਲੇ 'ਤੇ ਬੈਠਾ, ਇਸ ਕਰਕੇ ਨਹੀਂ ਮਿਲ ਸਕਦਾ। ਭਾਈ ਮਰਦਾਨੇ ਨੇ ਆ ਕੇ ਗੁਰੂ ਸਾਹਿਬ ਨੂੰ ਉਵੇਂ ਕਹਿਤਾ। ਹਜ਼ੂਰ ਨੇ ਭਾਈ ਮਰਦਾਨੇ ਨੂੰ ਦੂਜੀ ਵਾਰ ਭੇਜਿਆ, ਮਰੀਦਾਂ ਨੇ ਉਹੀ ਜਵਾਬ ਦਿੱਤਾ। ਮਹਾਰਾਜ ਨੇ ਤੀਜੀ ਵਾਰ ਭੇਜਿਆ, ਤਾਂ ਵੀ ਮਰੀਦਾਂ ਨੇ ਇਹੋ ਕਿਹਾ, ਉਹ ਫਕੀਰ ਅਜੇ ਨਹੀਂ ਮਿਲ ਸਕਦਾ। ਜਦੋਂ ਭਾਈ ਮਰਦਾਨਾ ਜੀ ਨੇ ਆ ਕੇ ਗੁਰੂ ਮਹਾਰਾਜ ਨੂੰ ਜਵਾਬ ਦੇਤਾ, ਮਹਾਰਾਜ ਉਹ ਹਲੇ ਨਹੀਂ ਮਿਲ ਸਕਦਾ, ਤਾਂ ਹਜ਼ੂਰ ਨੇ ਉੱਥੇ ਬੈਠੇ ਨਿਗਾਹ ਨਾਲ ਤੱਕਿਆ, ਜਿਸ ਬੁਰਜ ਵਿੱਚ ਉਹ ਚਿਲਾ ਚਿਲੀਹਾ ਕੱਟ ਰਿਹਾ ਸੀ, ਉਹ ਬੁਰਜ ਫਟ ਗਿਆ ਅਤੇ ਸੂਰਜ ਦੀ ਰੌਸ਼ਨੀ ਅੰਦਰ ਚਲੇ ਗਈ। ਸੂਰਜ ਦੀ ਰੌਸ਼ਨੀ ਅੰਦਰ ਜਾਣ ਨਾਲ ਹਮਜਾ ਗਾਉਂਸ਼ ਫਕੀਰ ਡਰ ਗਿਆ, ਭੱਜ ਕੇ ਬਾਹਰ ਨਿਕਲਿਆ। ਆ ਕੇ ਮਰੀਦਾਂ ਤੋਂ ਪੁੱਛਦਾ, ਕੀ ਕਾਰਨ ਹੈ, ਬੁਰਜ ਕਿਉਂ ਫਟ ਗਿਆ, ਕੌਣ ਆਇਆ ਸੀ? ਕਹਿੰਦੇ ਜੀ ਹੋਰ ਤਾਂ ਕੋਈ ਨਹੀਂ ਆਇਆ, ਇੱਕ ਬੰਦਾ ਆਇਆ ਸੀ, ਉਹ ਕਹਿੰਦਾ ਸੀ ਤਿੰਨ ਫਕੀਰ ਬਾਹਰ ਬੈਠੇ ਫਲਾਨੀ ਜਗ੍ਹਾ ਹਮਜਾ ਗਾਉਂਸ਼ ਨੂੰ ਮਿਲਣਾ ਚਾਹੁੰਦੇ ਆ। ਫਕੀਰ ਸਾਈ ਜੀ ਸਿਰੇ ਬੈਠੇ, ਅਸੀਂ ਐਂ ਕਿਹਾ ਵੀ ਉਹ ਨਹੀਂ ਮਿਲ ਸਕਦੇ। ਹਮਜਾ ਗਾਉਂਸ਼ ਨੇ ਇਸ ਗੱਲ ਸੁਣ ਕੇ ਵਿਚਾਰਿਆ, ਉਹਨਾਂ ਦੀ ਕ੍ਰੋਧ ਦ੍ਰਿਸ਼ਟੀ ਨਾਲ ਹੀ ਇਹ ਬੁਰਜ ਫਟਿਆ, ਕੋਈ ਬੜੇ ਤਕੜੇ ਆ, ਕਰਨੀ ਵਾਲੇ, ਮਿਲਣਾ ਚਾਹੀਦਾ। ਉਹਨੇ ਆਪਣਾ ਮਰੀਦ ਭੇਜ ਕੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਪਾਸ ਬੁਲਾ ਲਿਆ, ਕਿਹਾ ਆਪ ਜੀ ਨੂੰ ਮੇਰਾ ਚਲੀਹਾ ਪੂਰਾ ਹੋਣ ਦੇਣਾ ਚਾਹੀਦਾ ਸੀ, ਮੈਂ ਤਾਂ ਸਾਰੇ ਸ਼ਹਿਰ ਨੂੰ ਗਰਕ ਕਰਨਾ ਸੀ, ਇਹ ਸ਼ਹਿਰ ਝੂਠਿਆਂ ਦਾ। ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਸਾਹਿਬ ਨੇ ਕਿਹਾ, ਫਕੀਰ ਸਾਈ, ਜਿਨ੍ਹਾਂ ਨੇ ਪਹਿਲੇ ਮਰਨ ਨੂੰ ਸੱਚ ਮੰਨਿਆ ਹੋਇਆ, ਉਹਨਾਂ ਨੂੰ ਮਾਰ ਕੇ ਤੁਸੀਂ ਕੀ ਕਰਨਾ? ਤਾਂ ਹਮਜਾ ਗਾਉਂਸ ਫਕੀਰ ਨੇ ਕਿਹਾ, ਮੈਨੂੰ ਕਿਵੇਂ ਯਕੀਨ ਹੋਵੇ ਕਿ ਇਹਨਾਂ ਨੇ ਮਰਨ ਨੂੰ ਸੱਚ ਮੰਨਿਆ ਹੋਇਆ? ਉਹਨੂੰ ਯਕੀਨ ਕਰਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਸੋਨੇ ਦੇ 2 ਪੈਸੇ ਦੇ ਕੇ ਸਿਆਲਕੋਟ ਸ਼ਹਿਰ 'ਚ ਭੇਜ ਕੇ ਸੋ ਕਿਹਾ, ਤੂੰ 1 ਪੈਸੇ ਦਾ ਸੱਚ ਅਤੇ 1 ਪੈਸੇ ਦਾ ਝੂਠ ਖਰੀਦ ਕੇ ਲਿਆ, ਹੇਮ ਟੱਕਾ ਪੁਰ ਮੈਂ ਲੈ ਜਾਵੋ, ਸੱਚ ਝੂਠ ਮੁੱਲ ਤਹਿ 'ਤੇ ਲਿਆਵੋ। ਹੁਣ ਮਹਾਰਾਜ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਸ਼ਹਿਰ ਚਲਿਆ ਗਿਆ। ਕਈ ਦੁਕਾਨਾਂ ਤੋਂ ਪੁੱਛਿਆ, ਸੌਦਾ ਨਾ ਮਿਲਿਆ। ਇੱਕ ਮੂਲ ਚੰਦ ਦੀ ਹੱਟੀ ਸੀ, ਉੱਥੇ ਪਹੁੰਚਿਆ। ਸ਼ਾਹ ਜੀ, 1 ਪੈਸੇ ਦਾ ਸੱਚ 1 ਪੈਸੇ ਝੂਠ ਚਾਹੀਦਾ। ਤਦ ਉਹਨੇ ਸੋਨੇ ਦੇ 2 ਪੈਸੇ ਫੜ ਕੇ ਆਪਣੇ ਗੱਲੇ 'ਚ ਪਾ ਲਏ, ਕਾਗਜ਼ ਦੇ 2 ਟੁਕੜੇ ਲੈ ਕੇ ਲਿਖ ਦਿੱਤਾ। ਇੱਕ ਕਾਗਜ਼ 'ਤੇ ਲਿਖਿਆ ਮਰਨਾ ਸੱਚ ਹੈ, ਦੂਜੇ ਕਾਗਜ਼ 'ਤੇ ਲਿਖਿਆ ਜਿਉਣਾ ਝੂਠ ਹੈ। ਇਹ ਦੋਨੋਂ ਟੁਕੜੇ ਲੈ ਕੇ ਭਾਈ ਮਰਦਾਨੇ ਨੇ ਗੁਰੂ ਸਾਹਿਬ ਜੀ ਨੂੰ ਲਿਆ ਤੇ ਮਹਾਰਾਜ ਨੇ ਹਮਜਾ ਗਾਉਂਸ਼ ਨੂੰ ਵਿਖਾ ਕੇ ਉਹਦੇ ਦਿਲ ਨੂੰ ਭਰੋਸਾ ਦਿਵਾਤਾ। ਇਹਨਾਂ ਨੇ ਤਾਂ ਪਹਿਲਾਂ ਹੀ ਮਰਨ ਨੂੰ ਸੱਚ ਸਮਝਿਆ। ਜਿਹੜਾ ਫਕੀਰ ਦੇ ਮਨ ਵਿੱਚ ਸ਼ਹਿਰ ਦੇ ਗਰਕ ਕਰਨ ਦਾ ਇਰਾਦਾ ਸੀ, ਉਹ ਸ਼ਾਂਤ ਕਰ ਦਿੱਤਾ। ਸੋ ਇਸ ਪ੍ਰਕਾਰ ਫਿਰ ਗੁਰੂ ਨੇ ਭਾਈ ਮਰਦਾਨੇ ਨੂੰ ਭੇਜ ਕੇ ਮੂਲ ਚੰਦ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ, ਮੂਲ ਚੰਦ, ਜਿਹੜਾ ਸੌਦਾ ਤੂੰ ਸਾਡੇ ਪਾਸ ਲਿਖ ਕੇ ਭੇਜਿਆ, ਉੱਪਰੋਂ ਉੱਪਰੋਂ ਲਿਖ ਕੇ ਭੇਜਿਆ ਜਾਂ ਸੱਚੇ ਦਿਲੋਂ? ਕਹਿੰਦਾ ਜੀ, ਅਸੀਂ ਸੰਸਾਰੀ ਜੀਵਾਂ ਧੰਨ ਦੇ ਲੋਭ ਕਰਕੇ ਲਿਖਤਾ, ਪਰ ਸਾਡੇ ਅੰਦਰ ਨਿਸ਼ਚਾ ਨੁਸ਼ਚਾ ਕੋਈ ਨਹੀਂ ਆ। ਹੁਣ ਮਹਾਰਾਜ ਕਹਿਣ ਲੱਗੇ, ਮੂਲ ਚੰਦ, ਹਿਰਦੇ ਅੰਦਰ ਐਸਾ ਨਿਸ਼ਚਾ ਧਾਰਨ ਕੀਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਇਸ ਵਾਸਤੇ ਸਾਡੇ ਕੋਲ ਕੁਛ ਦਿਨ ਰਹਿ ਅਤੇ ਤੈਨੂੰ ਨਿਸ਼ਚਾ ਪ੍ਰਾਪਤ ਹੋ ਜਾਵੇ। ਜਿੰਨਾ ਚਿਰ ਗੁਰੂ ਸਾਹਿਬ ਜੀ ਸਿਆਲਕੋਟ ਰਹੇ, ਉਨਾ ਚਿਰ ਤਾਂ ਕੋਲ ਰਹਿ ਕੇ ਮੂਲ ਚੰਦ ਨੇ ਬਹੁਤ ਸੇਵਾ ਕੀਤੀ। ਜਦੋਂ ਮਹਾਰਾਜ ਬਾਹਰ ਜਾਣ ਨੂੰ ਤਿਆਰ ਹੋ ਗਏ, ਮੂਲ ਚੰਦ ਨੂੰ ਕਿਹਾ, ਅੱਜ ਅਸੀਂ ਜਾਣ ਲਈ ਤਿਆਰ ਹਾਂ, ਤੂੰ ਆਪਣੇ ਘਰ ਜਾ ਕੇ ਰਹੋ। ਮੂਲ ਚੰਦ ਨੇ ਕਿਹਾ, ਗਰੀਬ ਨਿਵਾਜ ਜੀ, ਉਹ ਮੈਂ ਆਪਦੇ ਨਾਲ ਹੀ ਜਾਂਦਾ, ਆਜ ਤੋਂ ਬਗੈਰ ਕਿਵੇਂ ਰਹਿ ਸਕਦਾ? ਗੁਰੂ ਸਾਹਿਬ ਨੇ ਕਿਹਾ, ਭਾਈ ਜਿਵੇਂ ਤੇਰੀ ਇੱਛਾ। ਜਿਸ ਵੇਲੇ ਗੁਰੂ ਸਾਹਿਬ ਜੀ ਚੱਲੇ ਤਾਂ ਮੂਲ ਚੰਦ ਵੀ ਨਾਲ ਚੱਲ ਪਿਆ। ਬਚਨ ਮਾਨਕ ਹੈ, ਤਬ ਹੀ ਮੂਲਾ ਚੱਲਿਓ ਸੰਗ ਲੱਖ ਗੁਰ ਅਨੁਕੂਲਾ। ਚੱਲਦੇ ਚੱਲਦੇ ਬਹਾਵਲ ਦੀ ਰਿਆਸਤ 'ਚ ਆ ਪਹੁੰਚੇ। ਜਲਾਲਦੀਨ ਪੀਰ ਨੂੰ ਮਿਲ ਕੇ ਬਚਨ ਬਿਲਾਸ ਕਰਕੇ ਉਹਦਾ ਮਨ ਨੂੰ ਖੁਸ਼ ਕੀਤਾ। ਉੱਥੇ ਮੂਲ ਚੰਦ ਨੂੰ ਗੁਰੂ ਮਹਾਰਾਜ ਨੇ ਕਿਹਾ, ਜੋ ਪੁਰਸ਼ ਤੇਰੇ ਨਾਲ ਵਿਰੋਧ ਕਰਦਾ ਸੀ, ਉਹਨੇ ਅੱਜ ਤੇਰੇ ਘਰ ਜਾ ਕੇ ਤੇਰੀ ਔਰਤ ਨੂੰ ਕਿਹਾ ਕਿ ਤੇਰਾ ਪਤੀ ਮੂਲ ਚੰਦ ਤਾਂ ਮਰ ਗਿਆ। ਇਹ ਗੱਲ ਸੁਣ ਕੇ ਤੇਰੀ ਔਰਤ ਹੱਥ ਵਿੱਚ ਸੰਧੌਰਾ ਸਤੀ ਹੋਣ ਵਾਸਤੇ ਫੜ ਕੇ ਸੰਧੌਰਾ ਚੱਲੀ ਹੈ। ਜੇ ਤੂੰ ਬਚਾਉਣਾ ਚਾਹੁੰਦਾ ਬਚਾ ਲੈ, ਜੇ ਤੇਰੇ ਦਿਲ 'ਚ ਪੱਕਾ ਵਿਰਾਗ ਹੈ ਤਾਂ ਪਰਵਾਹ ਨਾ ਕਰ। ਇਹ ਗੱਲ ਸੁਣਦਿਆਂ ਸਾਰ ਮੂਲ ਚੰਦ ਦੇ ਮਨ 'ਚ ਪਰਿਵਾਰਕ ਮੋਹ ਜਾਗ ਪਿਆ ਅਤੇ ਬੇਨਤੀ ਕੀਤੀ, ਮਹਾਰਾਜ ਇੱਥੋਂ ਘਰ ਤਾਂ ਬਹੁਤ ਦੂਰ ਹੈ, ਮੈਂ ਉੱਥੇ ਜਾਊਂਗਾ ਕਿਵੇਂ? ਮੇਰੇ ਜਾਂਦਿਆਂ ਤੱਕ ਤਾਂ ਸਵਾਹ ਹੋ ਜੂਗੀ। ਮਹਾਰਾਜ ਸੱਚੇ ਪਾਤਸ਼ਾਹ ਉਦੋਂ ਪਾਕਪਟਨ, ਬਗਦਾਦ ਆਦਿਕ ਸ਼ਹਿਰਾਂ 'ਚ ਉਪਦੇਸ਼ ਦਿੰਦੇ ਹੋਏ ਖੁਰਮੇ ਨਗਰ 'ਚ ਭਾਈ ਮਰਦਾਨੇ ਦਾ ਸੰਸਕਾਰ ਕਰਕੇ ਤਲਵੰਡੀ ਆ ਕੇ ਮਰਦਾਨੇ ਦੇ ਪੁੱਤਰ ਸੋ ਸਜਾਦੇ ਨਾਲ ਨੂੰ ਨਾਲ ਲਿਆ ਕੇ ਉਹਨੂੰ ਮਰਦਾਨੇ ਦੀ ਗੱਦੀ 'ਤੇ ਬਿਠਾ ਤਾ। ਫਿਰ ਗੁਰੂ ਸਾਹਿਬ ਜੀ ਆਪ ਕੰਧਾਰ ਚਲੇ ਗਏ। ਕੰਧਾਰ ਤੋਂ ਹੋ ਕੇ ਮੁਲਤਾਨ ਆਏ, ਬਾਲਗੰਦਾਈ ਤੋਂ ਹੋ ਕੇ ਉਹਨੂੰ ਉਪਦੇਸ਼ ਦੇ ਕੇ ਫਿਰ ਗੁਰੂ ਸਾਹਿਬ ਸਿਆਲਕੋਟ ਆਏ ਭਾਈ ਬਾਲੇ ਨੂੰ। ਇਸ ਪ੍ਰਕਾਰ ਕਿਹਾ, ਬਾਲਾ ਇਸ ਨਗਰ ਮੁਝਾਰਾ, ਸੰਸਾਰੀ ਇੱਕ ਮੀਤ ਹਮਾਰਾ, ਪੂਰਬ ਗਮਨਿਓ ਜੋ ਸੰਗਾਰਾ, ਮੂਲਾ ਨਾਮ ਸੋਹਾ ਗਾ ਗਾ ਲਿਆ ਬੁਲਾ ਕੇ। ਹੇ ਪਤੀ ਜੀ, ਜਿਨ੍ਹਾਂ ਫਕੀਰਾਂ ਨਾਲ ਤੂੰ ਗਿਆ ਸੀ, ਅੱਜ ਉਹੀ ਫਕੀਰ ਫਿਰ ਆ ਗਏ, ਉਹਦੀ ਘਰ ਵਾਲੀ ਉਹਨੂੰ ਜਾ ਕੇ ਕਹਿੰਦੇ ਤਾਂ ਬੁਲਾਉਣ ਆ ਗਏ, ਤੂੰ ਅੰਦਰ ਜਾ ਕੇ ਛੁੱਪ ਜਾ, ਤੈਨੂੰ ਫਿਰ ਬੁਲਾ ਕੇ ਲੈ ਜਾਣਗੇ। ਭਾਵੇਂ ਮੂਲ ਚੰਦ ਮਹਾਰਾਜ ਦੀ ਮਹਿਮਾ ਨੂੰ ਜਾਣਦਾ ਸੀ, ਤਾਂ ਵੀ ਇਹਦੀ ਪਤਨੀ ਨੇ ਉਹਦੀ ਮੱਤ ਮਾਰਤੀ ਅਤੇ ਜਲਦੀ ਨਾਲ ਸੁੱਕੇ ਗੋਹਿਆਂ ਪਾਥੀਆਂ ਵਾਲੀ ਕੋਠੀ 'ਚ ਲਗਾ ਤਾ। ਇੱਧਰੋਂ ਗੁਰੂ ਨਾਨਕ ਦੇਵ ਜੀ ਨੇ ਮੂਲੇ ਮੂਲੇ ਉੱਚ ਅਲਾਈ ਆਵਾਜ਼ ਸੁਣ ਕੇ ਔਰਤ ਨੇ ਬਾਰੀ ਥਾਣੀ ਤੱਕ ਕਿਹਾ, ਜਿਹਨੂੰ ਆਪ ਸਾਦੇ ਉਹ ਘਰ ਨਹੀਂ ਹੈ, ਇੱਧਰੇ ਕੰਮ ਗਿਆ। ਸੁਣ ਕੇ ਸ੍ਰੀ ਗੁਰੂ ਬਚ ਕਹੇ, ਉਹ ਬੇਮੁੱਖ ਕਰਮ ਵਿਹੀਨ, ਹਮ ਆਏ ਤੁਝ ਮਿਲਣ ਕੋ, ਛੱਪਣ ਸਦਨ ਮੈਂ ਕੀਨ ਘਰੇ ਲਕੋ ਲਿਆ, ਜੀਵਨ ਝੂਠ ਮਰਨ ਸੱਚ ਕਹੇ, ਮੁੜ ਮੱਤੀ ਪਰ ਭੇਦ ਨਾ ਲਹੇ, ਕਹੇ ਨਾਰ ਕੇ ਦੁਰਿਓ ਅਗਾਰਾ, ਆਸ ਕਹਿ ਬਹੁ ਬਹੁਰ ਸਲੋਕ ਉਚਾਰਾ। ਇਸਤਰੀ ਦੇ ਕਿਹਾ ਹੋਇਆ ਅੰਦਰ ਲੁੱਕ ਗਿਆ। ਆ ਮਹਾਰਾਜ ਨੇ ਸਲੋਕ ਉਚਾਰਿਆ, ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਂ ਏ। ਇਹ ਮੂਲਿਆ ਤੂੰ ਮਰਨਾ ਸੱਚ ਕਹਿੰਦਾ ਸੀ, ਪਰ ਤੂੰ ਮਰਨਾ ਜਾਪੈ ਜਾਣਿਆ ਹੀ ਨਹੀਂ ਕਿ ਮੇਰਾ ਮਰਨਾ ਕਿਸ ਜਗ੍ਹਾ ਪਰ ਆਉਣਾ। ਇਹੋ ਜਿਹੇ ਬਚਨ ਸੁਣ ਕੇ ਗੁਰੂ ਮਹਾਰਾਜ ਚੱਲ ਕੇ ਬਾਹਰ ਆ ਬੈਠੇ। ਕਾਲਾ ਸੱਪ ਨਿਕਲ ਕੇ ਉਹਨੂੰ ਲੜ ਗਿਆ, ਚੜ੍ਹਾਈ ਕਰਨ ਲੱਗਿਆ, ਹਾਏ ਹਾਏ ਕਰਦਾ ਬਾਹਰ ਆਇਆ, ਬਾਹਰ ਲੈ ਕੇ ਗਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਬਚਨ ਕੀਤਾ, ਹੁਣ ਤਾਂ ਦਸਵੇਂ ਜਾਮੇ 'ਚ ਇਹਨੂੰ ਬਖਸ਼ਾਂਗੇ ਜਾ ਕੇ। ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਜਿੱਥੇ ਗੁਰੂ ਸਾਹਿਬ ਜੀ ਦਾ ਅੰਗੀਠਾ ਸਾਹਿਬ ਹੈ, ਜਿਹਦੇ ਅੰਦਰ ਹੈੱਡ ਪੁਜਾਰੀ ਤੋਂ ਬਿਨਾਂ ਹੋਰ ਕੋਈ ਪ੍ਰੇਮੀ ਜਾਂ ਸੇਵਾਦਾਰ ਨਹੀਂ ਜਾ ਸਕਦਾ। ਉਹਦੇ ਅੰਦਰ ਸਵਰਨ ਦੇ ਪੱਤਰਿਆਂ ਦੀ ਸੇਵਾ, ਸ੍ਰੀਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਸ਼ਾਮ ਸਿੰਘ ਪੋਤਰੇ ਚੇਲੇ ਸ੍ਰੀਮਾਨ ਸੰਤ ਬਿਸ਼ਨ ਸਿੰਘ ਜੀ ਬੜੇ ਉਤਸ਼ਾਹ ਨਾਲ ਜਦੋਂ 1964 ਬਿਕਰਮੀ ਸੰਮਤ 2021 ਤੋਂ ਕਰਵਾ ਰਹੇ ਸਨ। ਇਸ ਪ੍ਰਕਾਰ ਉਹਨਾਂ ਥਾਵਾਂ ਦੀ ਸੇਵਾ ਸੰਭਾਲ ਵੀ ਆਪਾਂ ਨਾਲ ਨਾਲ ਯਾਦ ਕਰਨੀ ਹੈ। ਅਤੇ ਹਜ਼ੂਰ ਸਾਹਿਬ ਜਾ ਕੇ ਸ਼ਿਕਾਰ ਘਾਟ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਰ ਮਾਰ ਕੇ ਇਹਦੀ ਕਲਿਆਣ ਕੀਤੀ ਸੀ। ਇਸ ਕੌਤਕ ਨੂੰ ਦੇਖ ਕੇ ਉਹ ਕਰਮ ਕਾਂਡ ਵੀ ਬੜਾ ਅਚਰਜ ਹੋਇਆ। ਗੁਰੂ ਮਹਾਰਾਜ ਚਰਨਾਂ ਨਮਸਕਾਰ ਕਰਕੇ ਪੁੱਛਦਾ, ਦੀਨ ਦਿਆਲ ਜੀ ਕੌਣ ਹੈ ਜੋ ਜਨਮ ਮਰਨ ਦੇ ਬੰਧਨਾਂ ਨੂੰ ਕੱਟ ਕੇ ਮੁਕਤ ਹੋਇਆ? ਉਸ ਵੇਲੇ ਹਜ਼ੂਰ ਨੇ ਸਾਰਾ ਪ੍ਰਸੰਗ ਮੂਲ ਚੰਦ ਨੂੰ ਸੁਣਾ ਕੇ ਕਿਹਾ, ਨਾਲ ਕਰਾੜਾਂ ਦੋਸਤੀ ਕੂੜੈ ਕੂੜੀ ਪਾਏ। ਕਰਾੜਾਂ ਭਾਈ ਕਰੜੇ ਮਨ ਵਾਲਿਆਂ ਨਾਲ ਦੋਸਤੀ ਕਰਨੀ ਚੰਗੀ ਨਹੀਂ, ਝੂਠਿਆਂ ਪੁਰਸ਼ਾਂ ਦੀ ਝੂਠੀ ਹੋਈ ਪਾਏ ਪਾਤ ਹੁੰਦੀ ਹੈ। ਮਰਨ ਨਾ ਜਾਪੈ ਮੂਲਿਆ ਆਵੈ ਆਵੈ ਕਿਤੈ ਥਾਏ। ਮੂਲਿਆ ਭਾਵ ਕਦਾਚਿਤ ਜੀਵਤ ਭਾਵ ਤੋਂ ਮਰਨਾ ਨਾ ਜਾਪੈ ਨਾ ਜਾਣਿਆ, ਇਸ ਕਰਕੇ ਜੀਵ ਨੂੰ ਪਤਾ ਨਹੀਂ ਹੈ ਕਿ ਮੈਂ ਮਰ ਕੇ ਪਹਿਲਾਂ ਕਿਸ ਥਾਂ 'ਤੇ ਆਉਣਾ, ਨਰਕਾਂ 'ਚ ਆਉਣਾ ਜਾਂ ਜੂਨੀਆਂ 'ਚ ਆਉਣਾ। ਤੋ ਜਿੱਥੇ ਗੁਰੂ ਮਹਾਰਾਜ ਸ਼ਿਕਾਰ ਖੇਡਣ ਗਏ, ਸਹੇ ਨੂੰ ਬਾਜ ਪਾਸੋਂ ਮਰਵਾਇਆ ਸੀ। ਅਤੇ ਐਵੇਂ ਵੀ ਗੱਲ ਹੈ, ਇੰਨੇ ਨੂੰ ਕਰਮ ਕਾਂਡੀ ਨੇ ਫਿਰ ਦਰਸ਼ਨ ਕਰਨ ਵਾਸਤੇ ਜਿਹੜਾ ਆਇਆ ਸੀ, ਉਹਨੇ ਦੇਖਿਆ ਕਿ ਤੜਫਦੇ ਹੋਏ ਸਹੇ ਨੂੰ ਵੇਖ ਕੇ ਗੁਰੂ ਮਹਾਰਾਜ ਹੱਸ ਰਹੇ ਨੇ। ਇਹ ਤਾਂ ਬੜੇ ਨਿਰਦਈ ਹੈ, ਮੈਂ ਇਹਨਾਂ ਦਰਸ਼ਨਾਂ ਨੂੰ ਕਿਉਂ ਆਇਆ, ਇਸ ਤਰ੍ਹਾਂ ਦੀਆਂ ਵਿਚਾਰਾਂ ਕਰ ਰਿਹਾ ਸੀ। ਪਰ ਇਹਨਾਂ ਨੂੰ ਉਹ ਸਹਾ ਬਿਬਾਣ 'ਤੇ ਚੜ੍ਹ ਕੇ ਸੱਚਖੰਡ ਚਲਾ ਗਿਆ। ਤਾਂ ਫਿਰ ਇਹ ਸਾਰੀ ਗੱਲ ਉਹਨੂੰ ਦੱਸੀ ਮਹਾਰਾਜ ਸੱਚੇ ਪਾਤਸ਼ਾਹ ਨੇ, ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ। ਮੂਲਿਆ ਕਦਾਚਿਤ ਜੀਵਤ ਭਾਵ ਤੋਂ ਮਰਨਾ ਜਾਪੈ ਨਾ ਜਾਣਿਆ, ਇਸ ਕਰਕੇ ਜੀਵ ਨੂੰ ਪਤਾ ਨਹੀਂ ਮਰ ਕੇ ਪਹਿਲਾਂ ਕਿੱਥੇ ਆਉਣਾ, ਨਰਕਾਂ 'ਚ ਆਉਣਾ ਜਾਂ ਜੂਨੀਆਂ 'ਚ। ਗਿਆਨਹੀਣ ਅਗਿਆਨ ਪੂਜਾ, ਸੰਸਾਰੀ ਜੀਵ ਸਰੂਪ ਗਿਆਨ ਤੋਂ ਹੀਣ ਰਹਿਤ ਹਨ ਅਤੇ ਪਖੰਡੀ ਅਗਿਆਨੀਆਂ ਦੀ ਪੂਜਾ ਕਰਦੇ ਹਨ। ਇਹ ਅਗਿਆਨੀ ਜੀਵ ਦੇਵੀ ਦੇਵਤਿਆਂ ਦੀ ਪੂਜਾ ਕਰਦੇ, ਆਪਣੀ ਪੂਜਾ ਕਰਾਉਣ ਵਿੱਚ ਲੱਗੇ ਰਹਿੰਦੇ ਨੇ। ਅੰਧ ਵਰਤਾਵਾ ਭਾਉ ਦੂਜਾ, ਇਹਨਾਂ ਜੀਵਾਂ ਦਾ ਸਾਰਾ ਵਰਤਾਵਾ ਅੰਨਾ ਅਤੇ ਦਵੈਸ਼ ਭਾਗ ਲੱਗ ਰਹੇ ਨੇ, ਹਿਰਦੇ ਅੰਦਰ ਦਵੈਸ਼ ਭਾਵ ਹੋਣ ਕਰਕੇ ਅੰਧ ਤਾਈਆਂ 'ਚ ਵਰਤ ਰਹੇ ਹਨ। ਗੁਰਬਿਨ ਗਿਆਨ ਧਰਮ ਬਿਨ ਧਿਆਨ, ਪੂਰਨ ਗੁਰੂ ਤੋਂ ਬਿਨਾਂ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ ਅਤੇ ਸਵੈ ਧਰਮ ਧਾਰੇ ਤੋਂ ਬਿਨਾਂ ਅਸਲੀ ਇਕਾਗਰਤਾ ਵਾਲਾ ਧਿਆਨ ਪ੍ਰਾਪਤ ਨਹੀਂ ਹੁੰਦਾ। ਸੱਚ ਬਿਨ ਸਾਖੀ ਮੂਲੋ ਨਾ ਬਾਕੀ, ਸੱਚ ਤੋਂ ਬਿਨਾਂ ਝੂਠੀਆਂ ਸਾਖੀਆਂ ਪੜ੍ਹਦਾ, ਝੂਠੀਆਂ ਸਾਖੀ ਗਵਾਹੀਆਂ ਦਿੰਦਾ, ਇਸ ਕਰਕੇ ਮੂਲ ਰੂਪ ਸਵਾਸ ਪਾਪ ਸਵਾਸਾਂ ਰੂਪ ਮੂਲੋ ਜਿਹੜਾ ਪੂੰਜੀ ਨਹੀਂ ਰਹਿੰਦੀ, ਸਵਾਸ ਨਿਸਫਲ ਚਲੇ ਜਾਂਦੇ ਅਤੇ ਪਾਪਾਂ ਦੀ ਬਾਕੀ ਵੱਧਦੀ ਹੈ। ਪੂਰਨ ਗੁਰੂ ਨਾਲ ਮਿਲੇ ਬਿਨਾਂ ਇਹ ਜੀਵ ਚੁੰਚ ਗਿਆਨ ਵੱਧ ਗਿਆਨ ਨੂੰ ਕਥਨ ਕਰਦਾ ਅਤੇ ਸਵੈ ਧਰਮ ਧਾਰੇ ਬਿਨਾਂ ਬਗਲੇ ਵਾਂਗੂ ਧਿਆਨ ਚਲਾਉਂਦਾ। ਸੱਚ ਨਾਮ ਤੋਂ ਬਿਨਾਂ ਸਾਖੀ ਪਾਪ ਪ੍ਰੇਰਕ ਬ੍ਰਹਮ ਦੀ ਪ੍ਰਾਪਤੀ ਨਹੀਂ, ਜਿਵੇਂ ਮੂਲ ਪਾਪ ਬਚੇ ਤੋਂ ਬਿਨਾਂ ਬਾਕੀ ਨਹੀਂ ਨਿਕਲਦੀ, ਇਵੇਂ ਸ਼ੁਭ ਗੁਣਾਂ ਦਾ ਪੁੰਨਾ ਰੂਪੀ ਮੂਲ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨੂੰ ਬਾਕੀ ਨਹੀਂ ਨਿਕਲਦੀ।